जिंदगी दी राह तेरी बाणी, जिंदगी दी राह तेरी बाणी, जिंदगी दी राह तेरी बाणी, जिंदगी दी राह तेरी बाणी। पैरा लई दीवार रादे लई जान, जिंदगी दी राह तेरी बाणी, जिंदगी दी राह तेरी बाणी, जिंदगी दी राह, जिंदगी दी राह।
प्यारे दोस्तो, जिंदगी दी राह कार्यक्रम वालों आप सब नु जय मसीह दी, ते इस कार्यक्रम विच आप सब दा स्वागत है। सानू पूरी उम्मीद है कि तुसी प्रभु यीशु मसीह विच खुश होवोगे। तुहानू ए जान के खुशी होवेगी कि असी एक आदर्श व्यक्ति दी तस्वीर दे उत्ते सिख्या ले रहे हां। इस लड़ी विच असी तुहाडा स्वागत करदे हां, ते हुण आओ परमेश्वर दे दास कोलों अज दा संदेश सुनिए।
Hello, listening friends.
Srota dosto, namaskar.
Thank you for joining us today.
Is program vich shamil hon layi aap da dhanwad.
This is the second last in the series of messages on the life of Moses.
Musa de jeevan naal sambandhat sandeshan di ladi vich eh aakhir ton dusra sandesh hai.
And I want to begin by telling you a statistic from the world of management.
Main ajj di shuruaat prabandhan naal sambandhat jagat de aankde da zikr karde hoya karna chahunda ha.
I am told that the average institution is made up of people in the following categories.
Mainu dassya gaya hai ki harek sanstha eho jahe lokan diyan shreniyan di bani hundi hai.
About 10% are visionaries.
Inna vichon 10% log darshan dekhan wale han.
They are the people who are action oriented.
ਇਹ ਉਹ ਲੋਕ ਹਨ ਜੋ ਕਾਰਜਸ਼ੀਲ ਹੋਣ ਵਿੱਚ ਵਿਸ਼ਵਾਸ ਰੱਖਦੇ ਹਨ.
They say just point the way to me and I am ready to go.
ਉਹ ਆਖਦੇ ਹਨ ਬਸ ਮੈਨੂੰ ਰਾਹ ਦੱਸ ਦਿਓ, ਮੈਂ ਜਾਣ ਦੇ ਲਈ ਤਿਆਰ ਹਾਂ.
They see the big picture.
ਉਹ ਵੱਡੀ ਤਸਵੀਰ ਨੂੰ ਵੇਖਦੇ ਹਨ.
They are the people who are not afraid to move out of their comfort zones.
ਉਹ ਇਹੋ ਜਿਹੇ ਲੋਕ ਹਨ ਜੋ ਕਿ ਆਪਣੇ ਆਰਾਮਦਾਇਕ ਅਦਾਰਿਆਂ ਵਿੱਚੋਂ ਬਾਹਰ ਨਿਕਲਣ ਤੋਂ ਨਹੀਂ ਡਰਦੇ.
Next there is the 80% of people who are neutral.
ਇਸ ਤੋਂ ਬਾਅਦ 80% ਲੋਕ ਇਹੋ ਜਿਹੇ ਹਨ ਜੋ ਕਿ ਨਕਾਰਾਤਮਕ ਹਨ.
They say I am willing to move but only if you can prove to me that this move is good.
ਉਹ ਆਖਦੇ ਹਨ ਕਿ ਮੈਂ ਚੱਲਣਾ ਤਾਂ ਚਾਹੁੰਦਾ ਹਾਂ ਪਰ ਸਿਰਫ ਇਸੇ ਕਰਕੇ ਜੇਕਰ ਆਪ ਮੈਨੂੰ ਇਹ ਸੱਦ ਕਰ ਦਿਓ ਕਿ ਇਹ ਜੋ ਚਾਲ ਹੈ ਇਹ ਨੇਕ ਚਾਲ ਹੈ.
I am ready to embrace the vision but I have to see some evidence.
ਮੈਂ ਇਸ ਦਰਸ਼ਨ ਨੂੰ ਗਲੇ ਲਗਾਉਣ ਲਈ ਤਿਆਰ ਹਾਂ ਪਰ ਮੈਨੂੰ ਕੋਈ ਸਬੂਤ ਵੇਖਣਾ ਪੈਣਾ ਹੈ.
They say I am ready to follow if I can be sure that I am led in the right direction.
ਉਹ ਆਖਦੇ ਹਨ ਕਿ ਮੈਂ ਆਪ ਦੇ ਪਿੱਛੇ ਚੱਲਣ ਦੇ ਲਈ ਤਿਆਰ ਹਾਂ ਜੇਕਰ ਮੈਂ ਨਿਸ਼ਚਿੰਤ ਹੋ ਜਾਵਾਂ ਕਿ ਸਹੀ ਦਿਸ਼ਾ ਦੇ ਵਿੱਚ ਹੀ ਮੈਨੂੰ ਚਲਾਇਆ ਜਾ ਰਿਹਾ ਹੈ.
Then there is the bottom 10%.
ਅਤੇ ਫਿਰ ਇਸ ਤੋਂ ਬਾਅਦ ਹੇਠਲੇ 10% ਹਨ.
These folks are not going to move forward no matter what.
ਇਹ ਲੋਕ ਬਿਲਕੁਲ ਅੱਗੇ ਵਧਣ ਵਾਲੇ ਨਹੀਂ ਭਾਵੇਂ ਕੁਝ ਵੀ ਹੋ ਜਾਵੇ.
They are not going to go anywhere.
ਉਹ ਕਿਧਰੇ ਵੀ ਨਹੀਂ ਜਾਣ ਵਾਲੇ.
These are the people who disagree just for the sake of disagreeing.
ਉਹ ਲੋਕ ਇਹੋ ਜਿਹੇ ਹਨ ਕਿ ਉਹ ਸਿਰਫ ਨਾ ਸਹਿਮਤ ਹੋਣ ਦੇ ਕਾਰਨ ਹੀ ਅਸਹਿਮਤ ਹਨ.
These are the ones who if you say up they say down.
ਇਹ ਲੋਕ ਹੀ ਹਨ ਜੋ ਜੇਕਰ ਆਪ ਕਹੋ ਉੱਤੇ ਤਾਂ ਉਹ ਆਖਦੇ ਹਨ ਹੇਠਾਂ.
If you say left they will say right.
ਆਪ ਕਹੋ ਖੱਬੇ ਤਾਂ ਉਹ ਆਖਦੇ ਹਨ ਸੱਜੇ.
If you say wrong they say right.
ਆਪ ਆਖੋਗੇ ਠੀਕ ਤੇ ਉਹ ਆਖਣਗੇ ਗਲਤ.
No matter what you say they are going to be in the opposite side.
ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਆਪ ਕੁਝ ਵੀ ਆਖੋ ਪਰ ਉਹ ਤਾਂ ਦੂਸਰੇ ਉਲਟ ਪਾਸੇ ਹੀ ਹੋਣਗੇ.
If these statistics are right I thank God there are only 10% of them.
ਅਤੇ ਜੇਕਰ ਇਹ ਅੰਕੜੇ ਦਰੁਸਤ ਹਨ ਤਦ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਇਹੋ ਜਿਹੇ ਲੋਕ ਸਿਰਫ 10% ਹੀ ਹਨ.
Let me give you example of people who were pessimistic about the future.
ਮੈਂ ਆਪ ਨੂੰ ਇਹੋ ਜਿਹੇ ਲੋਕਾਂ ਦੀ ਇੱਕ ਉਦਾਹਰਣ ਦਿੰਦਾ ਹਾਂ ਜੋ ਕਿ ਆਪਣੇ ਭਵਿੱਖ ਬਾਰੇ ਨਿਰਾਸ਼ਾਵਾਦੀ ਸਨ.
In 1825 someone said
1825 ਵਿਚ ਕਿਸੇ ਨੇ ਆਖਿਆ ਸੀ,
What can be more absurd than the prospect of locomotive traveling twice as fast as the stagecoach?
ਰੇਲ ਇੰਜਣਾਂ ਦੇ ਬੱਸ ਨਾਲੋਂ ਦੁੱਗਣੀ ਰਫਤਾਰ ਨਾਲ ਚੱਗਣ ਦੀ ਆਸ ਨਾਲੋਂ ਹੋਰ ਵਧੇਰੇ ਧੁੰਦਲਾ ਕੀ ਹੋ ਸਕਦਾ ਹੈ?
So my friend ponder this.
ਇਸ ਕਰਕੇ ਮੇਰੇ ਦੋਸਤ ਇਸ ਬਾਰੇ ਜ਼ਰਾ ਸੋਚੋ।
It was 14 months from the time the people of God left Egypt.
ਹੁਣ 14 ਮਹੀਨੇ ਹੋ ਚੁੱਕੇ ਸਨ ਜਦੋਂ ਕਿ ਪਰਮੇਸ਼ਰ ਦੇ ਲੋਕਾਂ ਨੇ ਮਿਸਰ ਨੂੰ ਛੱਡਿਆ ਸੀ।
Until they arrived at the borders of the promised land.
ਜਦੋਂ ਤੱਕ ਉਹ ਵਾਅਦੇ ਦੇ ਦੇਸ਼ ਦੀ ਸਰਹੱਦ ਉੱਤੇ ਨਹੀਂ ਸੀ ਪਹੁੰਚ ਗਏ।
The Lord had taken them on a long route in an attempt to train them in obedience of faith.
ਉਹਨਾਂ ਨੂੰ ਨੇਚਾ ਦੀ ਆਗਿਆਕਾਰੀ ਦੀ ਸਿਖਲਾਈ ਦੇਣ ਦੀ ਕੋਸ਼ਿਸ਼ ਵਜੋਂ ਪ੍ਰਭੂ ਨੇ ਇੱਕ ਲੰਬਾ ਮਾਰਗ ਅਪਣਾਇਆ ਸੀ।
During that time the Lord gave them the law and taught them to worship and sacrifice.
ਉਸ ਸਮੇਂ ਦੇ ਦੌਰਾਨ ਪਰਮੇਸ਼ਰ ਨੇ ਉਹਨਾਂ ਨੂੰ ਵਿਵਸਥਾ ਦਿੱਤੀ ਅਤੇ ਉਹਨਾਂ ਨੂੰ ਬੰਦਗੀ ਅਤੇ ਭੇਂਟ ਚੜਾਉਣ ਦੇ ਬਾਰੇ ਸਿੱਖਿਆ ਦਿੱਤੀ ਸੀ।
God said to Moses in the book of Numbers chapter 13.
ਪਰਮੇਸ਼ਵਰ ਨੇ ਮੂਸਾ ਨੂੰ ਗਿਣਤੀ ਦੀ ਪੁਸਤਕ ਦੇ 13 ਅਧਿਆਇ ਦੇ ਵਿੱਚ ਇਸ ਬਾਰੇ ਆਖਿਆ ਸੀ।
Get some men to go into the land which I am giving you.
ਜੋ ਦੇਸ਼ ਮੈਂ ਤੁਹਾਨੂੰ ਦੇ ਰਿਹਾ ਹਾਂ ਉਸ ਵਿੱਚ ਦਾਖਲ ਹੋਣ ਲਈ ਕੁਝ ਮਨੁੱਖ ਆਪਣੇ ਨਾਲ ਲੈ।
My listening friend, I don't want you to miss this point.
ਮੇਰੇ ਸਰੋਤਾ ਦੋਸਤ, ਮੈਂ ਨਹੀਂ ਚਾਹੁੰਦਾ ਕਿ ਆਪ ਇਸ ਨੁਕਤੇ ਨੂੰ ਛੱਡ ਜਾਓ।
If you miss this point, you miss the whole message.
ਜੇਕਰ ਆਪ ਇਸ ਨੁਕਤੇ ਨੂੰ ਛੱਡ ਦਿੰਦੇ ਹੋ ਤਦ ਆਪ ਸਮੁੱਚੇ ਸੰਦੇਸ਼ ਨੂੰ ਛੱਡ ਜਾਂਦੇ ਹੋ।
God said for them to go to the land which I am giving you.
ਪਰਮੇਸ਼ਵਰ ਨੇ ਉਹਨਾਂ ਨੂੰ ਆਖਿਆ ਸੀ ਕਿ ਤੁਸੀਂ ਉਸ ਦੇਸ਼ ਨੂੰ ਜਾਓ ਜੋ ਮੈਂ ਤੁਹਾਨੂੰ ਦੇ ਰਿਹਾ ਹਾਂ।
Not the land I am hoping to give you.
ਉਸ ਦੇਸ਼ ਨੂੰ ਜਹੀ ਜਿਸ ਨੂੰ ਦੇਣ ਦੀ ਮੈਂ ਆਸ ਰੱਖਦਾ ਹਾਂ।
Not the land that I am thinking about giving you.
ਉਸ ਦੇਸ਼ ਨੂੰ ਨਹੀਂ ਜਿਸ ਨੂੰ ਦੇਣ ਬਾਰੇ ਮੈਂ ਸੋਚ ਰਿਹਾ ਹਾਂ।
Not the land that I will possibly give you.
ਉਸ ਦੇਸ਼ ਨੂੰ ਨਹੀਂ ਜੋ ਸੰਭਵ ਤੌਰ ਤੇ ਮੈਂ ਆਪ ਨੂੰ ਦੇਵਾਂਗਾ।
No, he said the land that I am giving you.
ਨਹੀਂ, ਉਸ ਨੇ ਆਖਿਆ ਸੀ ਉਹ ਦੇਸ਼ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ।
So Moses selects one representative from each tribe.
ਇਸ ਤਰ੍ਹਾਂ ਮੂਸਾ ਹਰੇਕ ਗੋਤ ਵਿੱਚੋਂ ਇੱਕ ਇੱਕ ਪ੍ਰਤੀਨਿਧ ਨੂੰ ਚੁਣਦਾ ਹੈ।
And the 12 go to Canaan.
ਅਤੇ ਇਹ 12 ਕਨਾਨ ਦੇਸ਼ ਨੂੰ ਜਾਂਦੇ ਹਨ।
After 40 days of looking around the land,
40 ਦਿਨ ਉਸ ਦੇਸ਼ ਦੀ ਘੋਖ ਕਰਨ ਤੋਂ ਬਾਅਦ,
they came back and reported incredible prosperity and fertile land.
ਉਹਨਾਂ ਨੇ ਵਾਪਸ ਆ ਕੇ ਨਾ ਵਿਸ਼ਵਾਸ ਕੀਤੀ ਜਾ ਸਕਣ ਵਾਲੀ ਖੁਸ਼ਹਾਲੀ ਅਤੇ ਉਪਜਾਊ ਜ਼ਮੀਨ ਦੇ ਬਾਰੇ ਦੱਸਿਆ ਸੀ।
They brought back a bunch of grapes so large that it took 2 men to carry it on a pole between them.
ਉਹਨਾਂ ਨੇ ਆਪਣੇ ਨਾਲ ਅੰਗੂਰਾਂ ਦਾ ਇੱਕ ਇੰਨਾ ਵੱਡਾ ਗੁੱਛਾ ਉਠਾਇਆ ਕਿ ਇਸ ਨੂੰ ਚੁੱਕਣ ਦੇ ਲਈ 2 ਵਿਅਕਤੀਆਂ ਨੂੰ ਇੱਕ ਲਾਠੀ ਦਾ ਸਹਾਰਾ ਲੈਣਾ ਪਿਆ ਸੀ।
But that's not the end of the story.
ਪਰ ਇਹ ਸਭ ਇਸ ਕਹਾਣੀ ਦਾ ਅੰਤ ਨਹੀਂ ਹੈ।
10 of the 12 men brought their own human analysis of the situation instead of God's vision.
ਉਹਨਾਂ 12 ਵਿੱਚੋਂ 10 ਮਨੁੱਖਾਂ ਨੇ ਪਰਮੇਸ਼ਵਰ ਦੇ ਦਰਸ਼ਨ ਦੀ ਬਜਾਏ ਉਸ ਹਾਲਾਤ ਦਾ ਆਪਣਾ ਹੀ ਮਨੁੱਖੀ ਵਿਸ਼ਲੇਸ਼ਣ ਆ ਕੇ ਦੱਸਿਆ ਸੀ।
10 of the 12 brought their own worldly wisdom instead of godly wisdom.
ਦਸਾਂ ਨੇ ਉਹਨਾਂ ਨੇ ਪਰਮੇਸ਼ਵਰ ਦੀ ਬੁੱਧ ਦੀ ਬਜਾਏ ਆਪਣੀ ਹੀ ਸੰਸਾਰਿਕ ਬੁੱਧ ਨੂੰ ਆ ਕੇ ਦੱਸਿਆ ਸੀ।
And only 2 of the 12 took God at his word and were ready to move.
ਅਤੇ ਉਹਨਾਂ ਵਿੱਚੋਂ ਸਿਰਫ 2 ਹੀ ਪਰਮੇਸ਼ਵਰ ਦੇ ਬਾਣੀ ਉੱਤੇ ਭਰੋਸਾ ਕਰਨ ਵਾਲੇ ਸਨ ਅਤੇ ਹੁਣ ਉਹ ਅੱਗੇ ਵਧਣ ਦੇ ਲਈ ਤਿਆਰ ਸਨ।
Only 2 of the 12 believed the promises of God.
Una 12 vichon sirf 2 ne hi parmeshwar de vaade utte vishwas kita si.
There are 4 things, my listening friend, that I want to talk to you about in this passage.
4 gallan han mere srota dost jo main aap nu is vachan de hisse vichon dassniyan chahunda.
First,
sab ton pehli,
the majority is always wrong when God is not at the center.
ਬਹੁਮਤ ਹਮੇਸ਼ਾ ਹੀ ਗਲਤ ਹੁੰਦਾ ਹੈ ਜਦੋਂ ਪਰਮੇਸ਼ਵਰ ਇਸ ਦੇ ਵਿਚਕਾਰ ਨਾ ਹੋਵੇ।
Second,
ਦੂਸਰੀ,
obedience and not opinion will bring you blessings.
ਆਗਿਆਕਾਰੀ ਨਾ ਕਿ ਰਾਏ ਸ਼ੁਮਾਰੀ ਬਰਕਤਾਂ ਲਿਆਉਂਦੀ ਹੈ।
Thirdly,
ਤੀਸਰੀ ਗੱਲ,
the giants become grasshoppers in the eyes of faith.
ਨੇਚਾ ਦੀਆਂ ਨਜ਼ਰਾਂ ਦੇ ਵਿੱਚ ਜੋ ਦੈਂਤ ਹਨ ਉਹ ਟਿੱਡੇ ਬਣ ਕੇ ਰਹਿ ਜਾਂਦੇ ਹਨ.
Fourthly,
ਚੌਥੀ ਗੱਲ,
the obedience of faith has its own rewards.
ਨੇਚਾ ਦੀ ਆਗਿਆਕਾਰੀ ਦੇ ਆਪਣੇ ਹੀ ਫਲ ਹੁੰਦੇ ਹਨ.
Let's look at the first one.
ਆਓ ਅਸੀਂ ਸਭ ਤੋਂ ਪਹਿਲੀ ਗੱਲ ਬਾਰੇ ਗੌਰ ਕਰੀਏ.
The majority is always wrong when God is not at the center.
ਬਹੁਮਤ ਹਮੇਸ਼ਾ ਹੀ ਗਲਤ ਹੁੰਦਾ ਹੈ ਜਦੋਂ ਪਰਮੇਸ਼ਵਰ ਇਸ ਦੇ ਵਿਚਕਾਰ ਨਾ ਹੋਵੇ.
When the 10 out of the 12 came back,
ਜਦੋਂ ਉਹਨਾਂ 12 ਵਿੱਚੋਂ 10 ਲੋਕ ਵਾਪਸ ਆਏ ਸਨ,
they said the people who live in Canaan are giants.
ਉਹਨਾਂ ਨੇ ਆਖਿਆ ਸੀ ਕਿ ਉਹ ਲੋਕ ਜੋ ਕਨਾਨ ਦੇਸ਼ ਵਿੱਚ ਰਹਿੰਦੇ ਹਨ ਉਹ ਦੈਂਤ ਹਨ.
They would wipe us out with their breath.
ਉਹ ਆਪਣੇ ਸਾਹ ਨਾਲ ਹੀ ਸਾਨੂੰ ਮਿਸੇ ਦੇਣਗੇ.
They looked at the circumstances and saw the impossibility.
ਉਹਨਾਂ ਨੇ ਹਾਲਾਤਾਂ ਦੇ ਬਾਰੇ ਗੌਰ ਕੀਤਾ ਅਤੇ ਅਸੰਭਵ ਨੂੰ ਦੇਖਿਆ ਸੀ.
No sooner had they finished giving their negative report than the rest began to wail.
ਉਹਨਾਂ ਨੇ ਜਿਉਂ ਹੀ ਆਪਣੀ ਨਕਾਰ ਆਤਮਿਕ ਜੋ ਰਿਪੋਰਟ ਸੀ ਉਸ ਨੂੰ ਦੇਣਾ ਖਤਮ ਕੀਤਾ ਕਿ ਲੋਕਾਂ ਨੇ ਕੁਰਲਾਉਣਾ ਆਰੰਭ ਕੀਤਾ ਸੀ.
Oh no, we're going to die, we're going to die.
ਉਹ ਆਖਦੇ ਸਨ, ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ, ਅਸੀਂ ਤਾਂ ਮਰਨ ਜਾ ਰਹੇ ਹਾਂ, ਅਸੀਂ ਮਰਨ ਲੱਗੇ ਹਾਂ.
My listening friend, listen carefully.
ਮੇਰੇ ਸਰੋਤਾ ਦੋਸਤ, ਧਿਆਨ ਨਾਲ ਸੁਣਨਾ.
When you are at the center of the will of God,
ਜਦੋਂ ਆਪ ਪਰਮੇਸ਼ਵਰ ਦੀ ਇੱਛਾ ਦੇ ਵਿਚਕਾਰ ਪਾਏ ਜਾਂਦੇ ਹੋ,
the majority is always wrong.
ਤਦ ਬਹੁਮਤ ਹਮੇਸ਼ਾ ਹੀ ਗਲਤ ਹੁੰਦਾ ਹੈ.
When I am at the center of the will of God,
ਜਦੋਂ ਮੈਂ ਪਰਮੇਸ਼ਵਰ ਦੀ ਇੱਛਾ ਦੇ ਠੀਕ ਵਿਚਕਾਰ ਪਾਇਆ ਜਾਂਦਾ ਹਾਂ,
God always keeps his promises to me.
ਤਦ ਪਰਮੇਸ਼ਵਰ ਹਮੇਸ਼ਾ ਹੀ ਆਪਣੇ ਵਾਅਦਿਆਂ ਨੂੰ ਪੂਰਾ ਕਰਦਾ ਹੈ.
Even if no one else believes them.
ਭਾਵੇਂ ਹੋਰ ਕੋਈ ਵੀ ਮੇਰੇ ਉੱਤੇ ਵਿਸ਼ਵਾਸ ਨਾ ਕਰੇ.
Let's look at the second point.
ਆਓ ਅਸੀਂ ਅਗਲੀ ਗੱਲ ਬਾਰੇ ਗੌਰ ਕਰੀਏ.
Obedience, not opinions, will bring you blessings.
ਆਗਿਆਕਾਰੀ ਨਾ ਕਿ ਰਾਏ ਸ਼ੁਮਾਰੀਆਂ ਬਰਕਤਾਂ ਲਿਆਉਣਗੀਆਂ.
God promised Abraham the land 400 years before Moses.
ਪਰਮੇਸ਼ਵਰ ਨੇ ਮੂਸਾ ਤੋਂ 4 ਸਾਲ ਪਹਿਲਾਂ ਉਹ ਦੇਸ਼ ਅਬਰਾਹਮ ਨੂੰ ਦੇਣ ਦਾ ਵਾਅਦਾ ਕੀਤਾ ਸੀ.
God reaffirmed that promise to Moses.
ਪਰਮੇਸ਼ਵਰ ਉਸ ਵਾਅਦੇ ਨੂੰ ਦੁਬਾਰਾ ਮੂਸਾ ਦੇ ਨਾਲ ਪੱਕਿਆਂ ਕਰਦਾ ਹੈ.
God confirmed and reconfirmed his promise through supernatural interventions.
ਪਰਮੇਸ਼ਵਰ ਨੇ ਆਪਣੇ ਵਾਅਦੇ ਨੂੰ ਉੱਚ ਸੁਭਾਵਿਕ ਦਖਲ ਅੰਦਾਜ਼ੀਆਂ ਦੇ ਦੁਬਾਰਾ ਪੱਕਿਆਂ ਅਤੇ ਦੁਬਾਰਾ ਫਿਰ ਪੱਕਿਆਂ ਕੀਤਾ ਸੀ.
God gave them the Holy Spirit in the form of a cloud to lead them.
ਪਰਮੇਸ਼ਵਰ ਨੇ ਉਹਨਾਂ ਦੀ ਅਗਵਾਈ ਕਰਨ ਦੇ ਲਈ ਇੱਕ ਬੱਦਲ ਦੇ ਰੂਪ ਵਿੱਚ ਪਵਿੱਤਰ ਆਤਮਾ ਉਹਨਾਂ ਵਾਸਤੇ ਦਿੱਤਾ ਸੀ.
God gave them food to sustain them.
ਪਰਮੇਸ਼ਵਰ ਨੇ ਉਹਨਾਂ ਦੀ ਸੰਭਾਲ ਕਰਨ ਦੇ ਲਈ ਉਹਨਾਂ ਨੂੰ ਭੋਜਨ ਦਿੱਤਾ ਸੀ.
God supernaturally kept the clothes that they were wearing from being worn out.
ਪਰਮੇਸ਼ਵਰ ਨੇ ਬੜੇ ਅਲੌਕਿਕ ਢੰਗ ਦੇ ਨਾਲ ਉਹਨਾਂ ਕੱਪੜਿਆਂ ਨੂੰ ਜੋ ਉਹ ਪਹਿਨੇ ਹੋਏ ਸਨ ਫਟਣ ਤੋਂ ਬਚਾਇਆ ਸੀ.
Finally, God said, "It's time to go."
ਆਖਰ ਵਿੱਚ ਪਰਮੇਸ਼ਵਰ ਨੇ ਆਖਿਆ ਕਿ ਹੁਣ ਅੱਗੇ ਵਧਣ ਦਾ ਸਮਾਂ ਹੈ.
But the moment they faced the first obstacle, they said, "Where is God?"
ਪਰ ਜਿਉਂ ਹੀ ਉਹਨਾਂ ਨੇ ਪਹਿਲੀ ਅੜਚਨ ਦਾ ਸਾਹਮਣਾ ਕੀਤਾ, ਉਹਨਾਂ ਨੇ ਆਖਿਆ, ਪਰਮੇਸ਼ਵਰ ਕਿੱਥੇ ਹੈ?
My listening friend,
ਮੇਰੇ ਸਰੋਤਾ ਦੋਸਤ,
in your walk with the Lord, you will face obstacles.
Parmeshwar de naal naal chaldyan aap adchanan da samna karoge.
You will face impossibilities.
Aap nu asambhav da samna karna pavega.
You will face doubt.
Ate aap shak da samna karoge.
You will face fear.
Aap dar da samna karoge.
You will face opinions of all sorts.
Aap har tarah de khayalan da samna karoge.
You will face temptation to stay in your comfort zone.
Aap apne hi aramdayak adaire de vich tike rehn de partave da samna karoge.
But none of that should tempt you to disobey the Lord.
Par ina vichon kujh vi aap nu prabhu di na farmani karan de layi kade na parmave.
None of that should tempt you to give up in following the command of God.
ਇਨ੍ਹਾਂ ਵਿੱਚੋਂ ਕੁਝ ਵੀ ਪਰਮੇਸ਼ਵਰ ਦੇ ਹੁਕਮਾਂ ਦੇ ਪਿੱਛੇ ਚੱਲਣ ਤੋਂ ਆਪ ਨੂੰ ਰੋਕਣ ਦੇ ਲਈ ਨਾ ਪਰਤਾਵੇ.
Instead,
ਇਸ ਦੀ ਬਜਾਏ,
you must dare to believe God and his word.
ਜ਼ਰੂਰੀ ਹੈ ਕਿ ਆਪ ਪਰਮੇਸ਼ਵਰ ਉਸਤੇ ਉਸ ਦੀ ਬਾਣੀ ਉੱਤੇ ਵਿਸ਼ਵਾਸ ਕਰਨ ਦੇ ਲਈ ਹੌਸਲਾ ਰੱਖੋ.
Dare to obey him unconditionally.
ਬੇਸ਼ਰਤ ਉਸ ਦੀ ਆਗਿਆਕਾਰੀ ਕਰਨ ਦੇ ਲਈ ਹੌਸਲਾ ਰੱਖੋ।
Dare to face your obstacles head on.
ਆਪਣੀਆਂ ਮੁਸ਼ਕਲਾਂ ਦਾ ਟਾਕਰਾ ਕਰਨ ਦੇ ਲਈ, ਆਪ ਸਾਹਮਣਾ ਕਰਨ ਦੇ ਲਈ ਹੌਸਲਾ ਰੱਖੋ।
Dare to say to the giants in your life, with God's power, you are nothing but grasshoppers.
ਆਪਣੇ ਜੀਵਨ ਦੇ ਵਿੱਚ ਜੋ ਵੀ ਆਪ ਦੇ ਸਾਹਮਣੇ ਦੈਂਤ ਹਨ, ਉਹਨਾਂ ਨੂੰ ਇਹ ਆਖਣ ਦਾ ਹੌਸਲਾ ਰੱਖੋ ਕਿ ਪਰਮੇਸ਼ਵਰ ਦੀ ਸਮਰੱਥਾ ਦੇ ਦੁਆਰਾ ਆਪ ਮੇਰੇ ਲਈ ਟਿੱਡਿਆਂ ਤੋਂ ਵੱਧ ਕੇ ਹੋਰ ਕੁਝ ਨਹੀਂ ਹੋ।
The majority is always wrong when God is not at the center.
ਅਜਿਹਾ ਬਹੁਮਤ ਹਮੇਸ਼ਾ ਹੀ ਗਲਤ ਹੁੰਦਾ ਹੈ ਜਦੋਂ ਪਰਮੇਸ਼ਵਰ ਉਸ ਦੇ ਵਿਚਕਾਰ ਨਾ ਹੋਵੇ।
Obedience, not opinions, will bring you blessings.
ਆਗਿਆਕਾਰੀ ਨਾ ਕਿ ਰਾਏ ਸ਼ੁਮਾਰੀਆਂ ਆਪ ਦੇ ਲਈ ਬਰਕਤਾਂ ਨੂੰ ਲਿਆਵੇਗਾ।
Thirdly,
ਤੀਸਰੀ ਗੱਲ,
giants become grasshoppers through the eyes of faith.
ਨੇਚਾ ਦੀਆਂ ਨਜ਼ਰਾਂ ਦੇ ਰਾਹੀਂ ਦੈਂਤ ਵੀ ਟਿੱਡੇ ਬਣ ਕੇ ਰਹਿ ਜਾਂਦੇ ਹਨ।
The 10 people saw giants and themselves as grasshoppers.
10 ਲੋਕਾਂ ਨੇ ਦੈਂਤਾਂ ਨੂੰ ਅਤੇ ਆਪਣੇ ਆਪ ਨੂੰ ਟਿੱਡਿਆਂ ਵਜੋਂ ਵੇਖਿਆ ਸੀ।
But Joshua and Caleb saw the opposite.
ਪਰ ਯਹੋਸ਼ੂਆ ਅਤੇ ਕਾਲਬ ਨੇ ਇਸ ਦੇ ਉਲਟ ਤੱਕਿਆ ਸੀ।
They saw themselves with God to be giants and the enemy is a grasshopper.
ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਾਲ ਦੈਂਤ ਵੇਖਿਆ ਸੀ ਅਤੇ ਦੁਸ਼ਮਣ ਨੂੰ ਟਿੱਡਿਆਂ ਦੇ ਵਜੋਂ ਵੇਖਿਆ ਸੀ।
If you look at Book of Numbers, chapter 13, verse 30,
ਜੇਕਰ ਆਪ ਗਿਣਤੀ ਦੀ ਪੁਸਤਕ ਦੇ 13 ਅਧਿਆਏ ਦੀ 30 ਆਇਤ ਦੇ ਵਚਨਾਂ ਬਾਰੇ ਗੌਰ ਕਰੋਗੇ,
you will see that Caleb silenced the people for Moses and said, let's get up at once and take the land. We are well able to conquer it.
ਆਪ ਸਮਝ ਲਓਗੇ ਕਿ ਕਾਲਬ ਨੇ ਮੂਸਾ ਦੇ ਲਈ ਲੋਕਾਂ ਨੂੰ ਚੁੱਪ ਕਰਵਾਇਆ ਸੀ ਅਤੇ ਆਖਿਆ ਸੀ ਕਿ ਆਓ ਝੱਟ ਉੱਠੀਏ ਅਤੇ ਉਸ ਉੱਤੇ ਕਬਜ਼ਾ ਕਰ ਲਈਏ, ਅਸੀਂ ਇਹਨੂੰ ਜਿੱਤ ਸਕਣ ਦੇ ਯੋਗ ਹਾਂ।
I love Caleb.
ਮੈਂ ਕੇਲਬ ਨਾਲ ਪਿਆਰ ਕਰਦਾ ਹਾਂ।
First he told them to be quiet.
ਪਹਿਲਾਂ ਉਸਨੇ ਆਖਿਆ ਕਿ ਤੁਸੀਂ ਚੁੱਪ ਰਹੋ।
Then he said, let's go.
ਫਿਰ ਉਸਨੇ ਆਖਿਆ ਆਓ ਚੱਲੀਏ।
To stand before a panicking mob and to challenge their unbelief.
ਅਤੇ ਉਸ ਘਬਰਾਈ ਹੋਈ ਭੀੜ ਦਾ ਸਾਹਮਣਾ ਕਰਨਾ ਅਤੇ ਉਹਨਾਂ ਦੇ ਅਵਿਸ਼ਵਾਸ ਨੂੰ ਚੁਣੌਤੀ ਦੇਣਾ,
that took unflinching faith in God's word.
ਇਸ ਵਾਸਤੇ ਪਰਮੇਸ਼ਵਰ ਦੀ ਬਾਣੀ ਵਿੱਚ ਅਟਲ ਵਿਸ਼ਵਾਸ ਦੀ ਲੋੜ ਸੀ।
If you have not already discovered what I'm going to tell you, you will.
ਜੋ ਕੁਝ ਮੈਂ ਆਪ ਨੂੰ ਦੱਸਣ ਜਾ ਰਿਹਾ ਹਾਂ, ਜੇਕਰ ਆਪ ਨੇ ਉਸ ਨੂੰ ਅਜੇ ਤੱਕ ਨਹੀਂ ਜਾਣਿਆ ਹੈ, ਤਦ ਆਪ ਉਸ ਨੂੰ ਜਾਣ ਲਓਗੇ।
People who are doubters and naysayers and negative and criticals, they hate people of faith.
ਉਹ ਲੋਕ ਜੋ ਕਿ ਸ਼ੱਕ ਕਰਨ ਵਾਲੇ, ਨਾ ਕਰਨ ਵਾਲੇ ਅਤੇ ਨਕਾਰਾਤਮਕ ਅਤੇ ਆਲੋਚਕ ਹਨ, ਉਹ ਨੇਚਾ ਕਰਨ ਵਾਲੇ ਲੋਕਾਂ ਨਾਲ ਨਫ਼ਰਤ ਕਰਦੇ ਹਨ।
Those who enjoy focusing on their circumstances and delight in feeling sorry for themselves,
ਉਹ ਲੋਕ ਜੋ ਹਾਲਾਤਾਂ ਉੱਤੇ ਨਜ਼ਰ ਰੱਖਣ ਦਾ ਆਨੰਦ ਮਾਣਦੇ ਹਨ ਅਤੇ ਉਹ ਆਪਣੇ ਆਪ ਉੱਤੇ ਅਫਸੋਸ ਮਹਿਸੂਸ ਕਰਨ ਵਿੱਚ ਹੌਸਲਾ ਰੱਖਦੇ ਹਨ,
they do not like someone who brings them a word from the Lord.
ਉਹ ਕਿਸੇ ਵੀ ਅਜਿਹੇ ਮਨੁੱਖ ਨੂੰ ਪਸੰਦ ਨਹੀਂ ਕਰਦੇ ਜੋ ਉਹਨਾਂ ਦੇ ਲਈ ਪਰਮੇਸ਼ਵਰ ਦੀ ਬਾਣੀ ਨੂੰ ਲੈ ਕੇ ਆਉਂਦਾ ਹੈ।
In the book of Numbers, chapter 14, verse 9,
ਗਿਣਤੀ ਦੀ ਪੁਸਤਕ ਦੇ 14 ਅਧਿਆਏ ਦੀ 9 ਆਇਤ ਦੇ ਵਚਨਾਂ ਵਿੱਚ,
Joshua and Caleb were pleading with the people.
Jehoshua ate Caleb lokan diyan minnatan kar rahe san.
Do not rebel against God. Do not be afraid. The Lord is with us.
Oh aakh rahe san, parmeshwar de virudh bagawat na karo. Daro na, prabhu sade naal hai.
And how did the people receive this word of faith?
Ate inna lokan ne is necha de vachan nu kiven hasil kita si?
Verse 10 says,
ਦਸ ਆਇਤ ਦੇ ਵਚਨ ਦੱਸਦੇ ਹਨ,
The whole assembly talked about stoning them.
ਸਾਰੀ ਮੰਡਲੀ ਉਹਨਾਂ ਨੂੰ ਪਥਰਾਓ ਕਰਨ ਦੀ ਗੱਲ ਕਰ ਰਹੀ ਸੀ।
But the Lord intervened.
ਪਰ ਪਰਮੇਸ਼ਵਰ ਨੇ ਇਸ ਵਿੱਚ ਖੁਦ ਦਖਲ ਅੰਦਾਜ਼ੀ ਕੀਤੀ।
If it were not for the Lord's intervention,
ਜੇਕਰ ਪਰਮੇਸ਼ਵਰ ਇਸ ਤਰ੍ਹਾਂ ਦਖਲ ਅੰਦਾਜ਼ੀ ਨਾ ਕਰਦਾ,
Joshua, Caleb, Moses and Aaron would have been under a pile of rocks.
ਤਦ ਯਹੋਸ਼ੂਆ, ਕਾਲਬ, ਮੂਸਾ ਅਤੇ ਹਾਰੂਨ ਪੱਥਰਾਂ ਦੇ ਇੱਕ ਢੇਰ ਦੇ ਹੇਠਾਂ ਹੁੰਦੇ।
My listening friends, please listen carefully.
ਮੇਰੇ ਸਰੋਤਾ ਦੋਸਤੋ, ਕਿਰਪਾ ਕਰਕੇ ਧਿਆਨ ਨਾਲ ਸੁਣੋ।
God will never let you down when you take a stand for him.
ਜਦੋਂ ਆਪ ਪਰਮੇਸ਼ਵਰ ਦੇ ਲਈ ਖੜੇ ਹੁੰਦੇ ਹੋ ਤਦ ਪਰਮੇਸ਼ਵਰ ਕਦੇ ਵੀ ਆਪ ਨੂੰ ਨੀਵਾਂ ਨਹੀਂ ਦਿਖਾਣ ਦੇਵੇਗਾ।
Even if you have to seal your testimony with your own blood.
ਜੇਕਰ ਆਪ ਨੂੰ ਆਪਣੀ ਸਾਖੀ ਆਪਣੇ ਖੁਦ ਦੇ ਲਹੂ ਨਾਲ ਵੀ ਮੋਹਰਬੰਦ ਨਾ ਕਰਨੀ ਪਵੇ,
you will only discover that the glories of heaven are awaiting you.
ਤਦ ਆਪ ਇਸ ਨੂੰ ਜਾਣ ਲਓਗੇ ਕਿ ਸੁਰਗ ਦੀਆਂ ਮਹਿਮਾ ਆਪ ਦੀ ਇੰਤਜ਼ਾਰ ਕਰ ਰਹੀਆਂ ਹਨ।
Let me ask you this.
ਮੈਂ ਆਪ ਨੂੰ ਇਸ ਤਰ੍ਹਾਂ ਪੁੱਛਦਾ ਹਾਂ,
What is the giant that keeps you in fear?
ਉਹ ਕਿਹੜਾ ਦੈਂਤ ਹੈ ਜੋ ਆਪ ਨੂੰ ਆਪ ਦੇ ਭੈ ਵਿਚ ਜਕੜੀ ਬੈਠਾ ਹੈ?
Who is the giant that is keeping you from the life of faith?
ਉਹ ਕੌਣ ਦੈਂਤ ਹੈ ਜੋ ਨੇਚਾ ਦੇ ਜੀਵਨ ਤੋਂ ਆਪ ਨੂੰ ਰੋਕ ਰਿਹਾ ਹੈ?
What giant in your life frightens you and keeps you worried and anxious?
ਆਪ ਦੇ ਜੀਵਨ ਦੇ ਵਿਚ ਉਹ ਕਿਹੜਾ ਦੈਂਤ ਹੈ ਜੋ ਆਪ ਨੂੰ ਡਰਾਉਂਦਾ ਹੈ ਅਤੇ ਚਿੰਤਾ ਅਤੇ ਫਿਕਰ ਵਿਚ ਆਪ ਨੂੰ ਡੋਬੀ ਰੱਖਦਾ ਹੈ?
God can give you victory over your giants.
ਪਰਮੇਸ਼ਵਰ ਆਪ ਦੇ ਦੈਂਤਾਂ ਉੱਤੇ ਆਪ ਨੂੰ ਫਤਿਹ ਬਖਸ਼ ਸਕਦਾ ਹੈ।
Let me summarize again.
ਮੈਂ ਦੁਬਾਰਾ ਫਿਰ ਇਸ ਦਾ ਸਾਰ ਆਪ ਨੂੰ ਦੱਸਦਾ ਹਾਂ।
The majority is always wrong when God is not at the center.
ਅਜਿਹਾ ਬਹੁਮਤ ਹਮੇਸ਼ਾ ਹੀ ਗਲਤ ਹੁੰਦਾ ਹੈ ਜਦੋਂ ਕਿ ਪਰਮੇਸ਼ਵਰ ਉਸ ਦੇ ਵਿਚਕਾਰ ਨਾ ਪਾਇਆ ਜਾਵੇ।
Obedience, not opinions, will bring you blessings.
ਆਗਿਆਕਾਰੀ ਨਾ ਕਿ ਰਾਏ ਸ਼ੁਮਾਰੀਆਂ ਆਪ ਦੇ ਲਈ ਪਰਮੇਸ਼ਵਰ ਦੀਆਂ ਵਰਕਤਾਂ ਨੂੰ ਲਿਆਉਣਗੀਆਂ।
The giants become grasshoppers through the eyes of faith.
ਨੇਚਾ ਦੀਆਂ ਨਜ਼ਰਾਂ ਦੇ ਰਾਹੀਂ ਜੋ ਦੈਂਤ ਹਨ ਉਹ ਵੀ ਟਿੱਡੇ ਬਣ ਕੇ ਰਹਿ ਜਾਂਦੇ ਹਨ।
Finally,
ਆਖਰ ਵਿੱਚ
obedience of faith has its own rewards.
ਨੇਚਾ ਦੀ ਆਗਿਆਕਾਰੀ ਦੇ ਆਪਣੇ ਹੀ ਫਲ ਹੁੰਦੇ ਹਨ।
In the book of Joshua chapter 14,
ਯਹੋਸ਼ੂਆ ਦੀ ਪੁਸਤਕ ਦੇ 14 ਅਧਿਆਇ ਵਿੱਚ
we can read all about how Caleb and Joshua 40 years later went and took over the land.
ਅਸੀਂ ਯਹੋਸ਼ੂਆ ਅਤੇ ਕਾਲਬ ਦੇ ਬਾਰੇ ਇਸ ਤਰ੍ਹਾਂ ਪੜ੍ਹ ਸਕਦੇ ਹਾਂ ਕਿ 40 ਸਾਲਾਂ ਬਾਅਦ ਕਿਸ ਤਰ੍ਹਾਂ ਉਹ ਅੱਗੇ ਵਧੇ ਅਤੇ ਉਹਨਾਂ ਨੇ ਇਸ ਦੇਸ਼ ਉੱਤੇ ਕਬਜ਼ਾ ਕਰ ਲਿਆ ਸੀ।
They turned the land of so-called giants into grasshoppers.
ਉਹਨਾਂ ਨੇ ਇਸ ਦੈਂਤਾਂ ਵਜੋਂ ਜਾਣੇ ਵਾਲੇ ਦੇਸ਼ ਨੂੰ ਟਿੱਡਿਆਂ ਦੇ ਵਿੱਚ ਬਦਲ ਦਿੱਤਾ ਸੀ।
As far as Caleb was concerned, the bigger God's enemies are, the harder they fall.
ਜਿੱਥੋਂ ਤੱਕ ਕਾਲਬ ਦਾ ਸੰਬੰਧ ਸੀ, ਪਰਮੇਸ਼ਵਰ ਦੇ ਵੈਰੀ ਜਿੰਨੇ ਜ਼ਿਆਦਾ ਵੱਡੇ ਹੋਣ ਉਨੇ ਹੀ ਜ਼ਿਆਦਾ ਕੜਾਈ ਨਾਲ ਉਹ ਨਸ਼ਟ ਹੁੰਦੇ ਹਨ।
Caleb knew that when the Lord is with you, he will defend you.
ਕਾਲਬ ਨੇ ਜਾਣ ਲਿਆ ਸੀ ਕਿ ਜਦੋਂ ਪਰਮੇਸ਼ਵਰ ਤੁਹਾਡੇ ਨਾਲ ਹੈ ਤਦ ਉਹ ਆਪ ਦੀ ਰਾਖੀ ਕਰੇਗਾ।
Caleb knew that when the Lord is with you, he will protect you.
ਕਾਲਬ ਜਾਣਦਾ ਸੀ ਕਿ ਜਦੋਂ ਪ੍ਰਭੂ ਤੁਹਾਡੇ ਨਾਲ ਹੈ ਤਦ ਉਹ ਆਪ ਨੂੰ ਸੰਭਾਲੇਗਾ।
Caleb knew that when the Lord is with you, he will make the giants to be dwarfs.
ਜਦੋਂ ਪ੍ਰਭੂ ਆਪ ਦੇ ਨਾਲ ਹੈ ਤਦ ਉਹ ਉਹਨਾਂ ਦੈਂਤਾਂ ਨੂੰ ਕੀੜੇ ਮਕੌੜੇ ਬਣਾ ਦੇਵੇਗਾ।
My listening friend, I want to tell you that the crisis we have today is a crisis of faith.
Mere srota dost, main aap nu eh dassna chahunda ha ke oh 605 jis de vich assi ajj paye ha eh ta necha di hi ek 605 hai.
What we need today are men and women of Caleb's faith.
Oh cheez jis di ajj sanu zarurat hai oh ta Caleb wargi necha rakhan wale manukhan ate aurtan di hai.
Caleb was receiving his strength from the Lord.
Caleb apna bal parmeshwar ton prapt kar reha si.
And so while those unbelieving people were wasting away in worry and anxiety and fear, Caleb was being renewed by faith.
Is tarah jadon oh na necha karn wale log chinta ate fikr ate ghabra ke lisse ho rahe san tad Caleb necha de dwara nave siryon takda kita ja reha si.
While the negative people were wasting away, Caleb was getting younger and stronger and looking forward by faith to getting into the land of promise.
Jadon eh na karn wale log apne aap vich khuri jande san tad Caleb hor vi jyada ਜਵਾਨ ਅਤੇ ਮਜ਼ਬੂਤ ਹੁੰਦਾ ਜਾਂਦਾ ਸੀ ਅਤੇ ਉਹ ਨੇਚਾ ਦੇ ਦੁਆਰਾ ਉਸ ਵਾਅਦੇ ਦੇ ਦੇਸ਼ ਵਿੱਚ ਕਬਜ਼ਾ ਕਰਨ ਦੇ ਲਈ ਤੱਕ ਰਿਹਾ ਸੀ।
As I conclude, I want to ask you a series of questions.
ਇਸ ਪ੍ਰੋਗਰਾਮ ਦੇ ਅੰਤ ਵਿੱਚ ਮੈਂ ਆਪ ਨੂੰ ਇਹਨਾਂ ਸਵਾਲਾਂ ਦੀ ਇੱਕ ਲੜੀ ਪੁੱਛਣੀ ਚਾਹੁੰਦਾ।
Do you wake up in the morning worrying about what you are going to do about your future?
ਕੀ ਆਪ ਸਵੇਰੇ ਇਹ ਚਿੰਤਾ ਕਰਦੇ ਹੋਏ ਜਾਗਦੇ ਹੋ ਕਿ ਆਪ ਆਪਣੇ ਭਵਿੱਖ ਦੇ ਬਾਰੇ ਕੀ ਕਰਨ ਜਾ ਰਹੇ ਹੋ?
Do you worry about your health, your family, your problems?
ਕਿ ਆਪ ਆਪਣੀ ਸਿਹਤ, ਆਪਣੇ ਘਰਾਣੇ ਅਤੇ ਆਪਣੀਆਂ ਸਮੱਸਿਆਵਾਂ ਦੇ ਬਾਰੇ ਚਿੰਤਾ ਕਰਦੇ ਹੋ?
Do you go to bed at night thinking about those giants in your life?
ਕਿ ਆਪ ਰਾਤ ਦੇ ਵਕਤ ਆਪਣੇ ਜੀਵਨ ਵਿਚਲੇ ਇਹਨਾਂ ਦੈਂਤਾਂ ਬਾਰੇ ਸੋਚਦੇ ਹੋਏ ਆਪ ਆਪਣੇ ਬਿਸਤਰ ਵਿਚ ਲੇਟਦੇ ਹੋ?
Let me tell you this.
ਮੈਂ ਆਪ ਨੂੰ ਦੱਸ ਦੇਵਾਂ.
As long as you keep allowing these giants to be your focus,
ਜਿੰਨਾ ਚਿਰ ਆਪ ਇਹਨਾਂ ਦੈਂਤਾਂ ਉੱਤੇ ਆਪਣਾ ਧਿਆਨ ਕੇਂਦਰਿਤ ਕਰੀ ਜਾਓਗੇ,
you will not experience the rest that comes from trusting in the promises of God.
ਤਦ ਉਦੋਂ ਤੱਕ ਆਪ ਉਸ ਵਿਸ਼ਰਾਮ ਦਾ ਅਨੁਭਵ ਨਹੀਂ ਕਰੋਗੇ ਜੋ ਕਿ ਪਰਮੇਸ਼ਵਰ ਦੇ ਵਾਅਦਿਆਂ ਉੱਤੇ ਭਰੋਸਾ ਰੱਖਣ ਦੇ ਦੁਆਰਾ ਪ੍ਰਾਪਤ ਹੁੰਦਾ ਹੈ.
As long as you nurse your giants, God's blessings cannot follow you.
ਜਦੋਂ ਤੱਕ ਆਪ ਆਪ ਦੇ ਇਹਨਾਂ ਦੈਂਤਾਂ ਦੀ ਪਾਲਣਾ ਪੋਸ਼ਣਾ ਕਰਦੇ ਰਹੋਗੇ, ਪਰਮੇਸ਼ਵਰ ਦੀਆਂ ਬਰਕਤਾਂ ਆਪ ਦੇ ਪਿੱਛੇ ਨਹੀਂ ਪੈਣਗੀਆਂ.
There is nothing more devastating to a child than to discover that adults do not always keep their promises.
ਕਿਸੇ ਵੀ ਬੱਚੇ ਦੇ ਲਈ ਇਹ ਜਾਣਨ ਨਾਲੋਂ ਹੋਰ ਜ਼ਿਆਦਾ ਕੁਝ ਵੀ ਉਸ ਨੂੰ ਤਬਾਹ ਕਰਨ ਵਾਲਾ ਨਹੀਂ ਹੁੰਦਾ ਕਿ ਜੋ ਬਾਲਕ ਹਨ ਉਹ ਹਮੇਸ਼ਾ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੇ.
Parents say, I promise.
ਮਾਪੇ ਆਖ ਦਿੰਦੇ ਹਨ ਕਿ ਮੈਂ ਵਾਅਦਾ ਕਰਦਾ ਹਾਂ.
Then they don't keep their promises.
ਅਤੇ ਫਿਰ ਬਾਅਦ ਵਿੱਚ ਉਹ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰਦੇ.
The children grow up distrusting adults.
ਜੋ ਛੋਟੇ ਬੱਚੇ ਹਨ ਉਹ ਬਾਲਗਾਂ ਦੇ ਉੱਤੇ ਨਾ ਭਰੋਸਾ ਕਰਦੇ ਹੋਏ ਜੰਮਦੇ ਪਲਦੇ ਹਨ.
Not so with God.
ਪਰ ਪਰਮੇਸ਼ਵਰ ਦੇ ਨਾਲ ਇਸ ਤਰ੍ਹਾਂ ਨਹੀਂ.
He always keeps his promises.
ਉਹ ਤਾਂ ਹਮੇਸ਼ਾ ਆਪਣੇ ਵਾਅਦਿਆਂ ਨੂੰ ਪੂਰਾ ਕਰਦਾ ਹੈ.
The question is,
ਸਵਾਲ ਇਹ ਹੈ,
can I keep on believing his promises?
ਕੀ ਮੈਂ ਉਸ ਦੇ ਵਾਅਦਿਆਂ ਉੱਤੇ ਭਰੋਸਾ ਕਰ ਸਕਦਾ ਹਾਂ?
Can I trust him enough to act on his promises?
ਕੀ ਉਸ ਦੇ ਵਾਅਦਿਆਂ ਉੱਤੇ ਕਾਰਜਸ਼ੀਲ ਹੋਣ ਦੇ ਵਿੱਚ ਮੈਂ ਕਾਫੀ ਭਰੋਸਾ ਰੱਖ ਸਕਦਾ ਹਾਂ?
Your answer will determine your reward of faith.
ਆਪ ਦੀ ਨੇਚਾ ਦਾ ਫਲ ਇਸੇ ਦੇ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ.
Until next time when we conclude this series of messages, I wish you God's richest blessing.
ਅਗਲੀ ਮੁਲਾਕਾਤ ਤੱਕ ਜਦੋਂ ਤੇ ਅਸੀਂ ਇਹਨਾਂ ਸੰਦੇਸ਼ਾਂ ਦੀ ਇਸ ਲੜੀ ਨੂੰ ਸਮਾਪਤ ਕਰਾਂਗੇ, ਮੈਂ ਆਪ ਦੇ ਲਈ ਪਰਮੇਸ਼ਵਰ ਦੀਆਂ ਬਰਕਤਾਂ ਦੀ ਭਰਪੂਰੀ ਦੀ ਖਾਹਿਸ਼ ਰੱਖਦਾ ਹਾਂ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇ ਤੁਸੀਂ ਤੁਹਾਡੇ ਵਿਸ਼ਵਾਸ ਵਿੱਚ 7 ਸਾਹਸੀ ਕਦਮ ਨਾਂ ਦੀ ਪੁਸਤਕ ਸਾਡੇ ਤੋਂ ਮੁਫਤ ਪਾਣਾ ਚਾਹੁੰਦੇ ਹੋ ਜਾਂ ਇਸ ਵਿਸ਼ੇ ਦੇ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਸਾਡਾ ਪਤਾ ਹੈ, ਪ੍ਰੋਗਰਾਮ ਜ਼ਿੰਦਗੀ ਦੀ ਰਾਹ, ਵਿਸ਼ਵਵਾਣੀ, ਪੋਸਟ ਬਾਕਸ ਨੰਬਰ 9, ਸੈਕਟਰ 17, GPO, ਚੰਡੀਗੜ੍ਹ 160017। ਪਤਾ ਇੱਕ ਵਾਰੀ ਹੋਰ ਸੁਣ ਲਓ, ਪ੍ਰੋਗਰਾਮ ਜ਼ਿੰਦਗੀ ਦੀ ਰਾਹ, ਵਿਸ਼ਵਵਾਣੀ, ਪੋਸਟ ਬਾਕਸ ਨੰਬਰ 9, ਸੈਕਟਰ 17, GPO, ਚੰਡੀਗੜ੍ਹ 160017। ਸਾਡਾ ਈਮੇਲ ਪਤਾ ਹੈ punjabi@radiovv.org। ਪਤਾ ਇੱਕ ਵਾਰੀ ਫੇਰ ਸੁਣ ਲਓ, punjabi@radiovv.org। ਪ੍ਰਭੂ ਆਪ ਸਭ ਨੂੰ ਬਰਕਤ ਦੇਣ।